ਹਰਮ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫਿਰ ਹਾਜ਼ਰ ਹਾਂ ਚਾਚਾ ਚੰਡੀਗੜ੍ਹੀਆ ਵਿਅੰਗ ਲੈ ਕੇ, ਅਤੇ ਅੱਜ ਦਾ ਸਿਰਲੇਖ ਹੈ ਚਾਚਾ ਚੰਡੀਗੜ੍ਹੀਆ ਨੇ ਧਾਰ ਕੱਢੀ। ਚਾਚੇ ਨੇ ਗੱਲ ਤਾਂ ਸੁਣੀ ਸੀ ਕਿ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਢੀਂਗਾ ਵਾਜੇ, ਅਤੇ ਹਰ ਰੋਜ਼ ਕਿਸੇ ਨਾ ਕਿਸੇ ਗੱਲ ਵਿੱਚ ਚਾਚੇ ਦਾ ਢੀਂਗਾ ਵੱਜ ਜਾਂਦਾ ਸੀ। ਪਰ ਇਸ ਦੇ ਬਾਵਜੂਦ ਵੀ ਮਹਿਤਪੁਰ ਤੋਂ ਆਈ ਮੱਝ ਦੀ ਧਾਰ ਕੱਢਣ ਲਈ ਚਾਚਾ ਚੰਡੀਗੜ੍ਹੀਆ ਬੜਾ ਉਤਾਵਲਾ ਸੀ। ਚਾਚੇ ਨੇ ਕਈ ਵਾਰ ਮੱਝ ਨੂੰ ਥਾਪੀ ਦਿੱਤੀ ਅਤੇ ਚਾਚੀ ਨੂੰ ਕਿਹਾ, ਸਰਦਾਰਨੀਏ, ਇਹ ਮੈਂ ਸਾਡੇ ਮਾਮਾ ਜੀ ਨੇ ਭੇਜੀ ਹੈ, ਆਪਣੀ ਭੈਣ ਨੂੰ ਦਿੱਤੀ ਹੈ, 20 ਕਿਲੋ ਦੁੱਧ ਦਿੰਦੀ ਹੈ, ਇੱਕ ਤਰ੍ਹਾਂ ਨਾਲ ਬੇਮਨਾ ਨਾਲ ਚੱਲਦੀ ਫਿਰਦੀ ਫੈਕਟਰੀ ਹੈ, ਪਰ ਧਾਰ ਕੱਢਣ ਦੇ ਮਾਮਲੇ ਵਿੱਚ ਇੱਕ ਔਕੜ ਹੈ। ਇਹ ਬੇਬੇ ਦੇ ਹੱਥ ਪਈ ਹੋਈ ਹੈ, ਜੇ ਬੇਬੇ ਇੱਕ ਅੱਧੇ ਦਿਨ ਲਈ ਬਾਹਰ ਚਲੀ ਜਾਵੇ ਤਾਂ ਧਾਰ ਕੱਢਣੀ ਇੱਕ ਮੁਸੀਬਤ ਬਣ ਜਾਂਦੀ ਹੈ। ਚਾਚੀ ਕੁਝ ਦਿਲਚਸਪੀ ਨਾਲ ਕਹਿਣ ਲੱਗੀ, ਮੈਂ ਕਿਹਾ ਜੀ, ਕੁਝ ਪਸ਼ੂਆਂ ਦਾ ਸੁਭਾਅ ਇਹ ਹੁੰਦਾ ਹੈ ਕਿ ਜਿਸ ਦੇ ਹੱਥ ਪੈ ਜਾਣ ਉਹੀਓ ਉਹਨਾਂ ਦੀ ਧਾਰ ਕੱਢ ਸਕਦਾ ਹੈ। ਚਾਚਾ ਫਿਰ ਚਾਚੀ ਨੂੰ ਕਹਿਣ ਲੱਗਾ, ਜੇ ਤੂੰ ਧਾਰ ਆਪ ਕੱਢਣ ਦੀ ਟ੍ਰੇਨਿੰਗ ਲੈ ਲਵੇਂ ਤਾਂ ਧਾਰ ਕੱਢਣੀ ਵੀ ਇੱਕ ਐਕਸਰਸਾਈਜ਼ ਬਣ ਜਾਵੇ, ਅਤੇ ਫਿਰ ਜਿਸ ਤਰ੍ਹਾਂ ਚਿੱਟੇ ਦੁੱਧ ਦੀਆਂ ਧਾਰਾਂ ਬਾਲਟੀ ਵਿੱਚ ਵੱਜਦੀਆਂ ਹਨ, ਉਸ ਸਾਜ ਨਾਲ ਬੰਦੇ ਨੂੰ ਆਨੰਦ ਆ ਜਾਂਦਾ ਹੈ। ਪਿੰਡਾਂ ਦੀਆਂ ਕੱਚਾ ਦੁੱਧ ਪੀਣ ਵਾਲੀਆਂ ਕੁੜੀਆਂ ਸ਼ਹਿਰ ਦੀਆਂ ਐਨਕਾਂ ਵਾਲੀਆਂ ਕੁੜੀਆਂ ਨਾਲੋਂ 20 ਗੁਣਾ ਤਕੜੀਆਂ ਹੁੰਦੀਆਂ ਹਨ। ਚਾਚੀ ਸਿਆਸਤਦਾਨਾਂ ਵਾਂਗ ਕਹਿਣ ਲੱਗੀ, ਪਰ ਜਿਸ ਨੂੰ ਕੱਢੀ ਕਢਾਈ ਧਾਰ ਦਾ ਦੁੱਧ ਮਿਲ ਜਾਵੇ ਉਹ ਖਾਮ ਖਾਂ ਛੜਾ ਖਾਂਦਾ ਫਿਰੇ? ਚਾਚਾ ਫਿਰ ਰਾਏ ਪ੍ਰਗਟ ਕਰਦਾ ਹੋਇਆ ਕਹਿਣ ਲੱਗਾ, ਆਪਣੇ ਹੱਥੀਂ ਧਾਰ ਕੱਢਣ ਦਾ ਕੁਝ ਹੋਰ ਆਨੰਦ ਹੁੰਦਾ ਹੈ, ਫਿਰ ਉਸ ਵਿੱਚ ਕੋਈ ਮਿਲਾਵਟ ਵੀ ਨਹੀਂ ਕਰ ਸਕਦਾ, ਜਿਹੋ ਜਿਹਾ ਮਰਜ਼ੀ ਦੁੱਧ ਪੀਓ। ਚਾਚੇ ਨੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਚਾਚੀ ਨੂੰ ਧਾਰ ਕੱਢਣ ਲਈ ਰਜਾਮੰਦ ਕਰ ਹੀ ਲਿਆ, ਪਰ ਮੱਝ ਚਾਚੀ ਨੂੰ ਨੇੜੇ ਨਾ ਲੱਗਣ ਦੇਵੇ। ਚਾਚੀ ਨੂੰ ਸਵੇ ਭਰੋਸਾ ਸੀ ਕਿ ਉਹ ਛੇਤੀ ਹੀ ਮੱਝ ਨਾਲ ਚੰਗੇ ਸੰਪਰਕ ਪੈਦਾ ਕਰ ਲਵੇਗੀ, ਆਪਣੀ ਸੱਸ ਵਾਂਗ ਦੁੱਧ ਦੀ ਬਾਲਟੀ ਭਰ ਕੇ ਉੱਠਿਆ ਕਰੇਗੀ। ਇੱਕ ਵਾਰ ਬੇਬੇ ਨੇ ਆਪਣੇ ਪਿੰਡ 2 ਮੱਝਾਂ ਦੀ ਧਾਰ ਕੱਢੀ ਅਤੇ ਬਾਲਟੀਆਂ ਪਰੇ ਰੱਖ ਕੇ ਉਦਾਸ ਜਿਹੀ ਹੋ ਕੇ ਕਹਿਣ ਲੱਗੀ, ਮੈਂ ਇਸ ਪਿੰਡ ਵਿੱਚ ਦੁੱਧ ਦੀਆਂ ਬਾਲਟੀਆਂ ਭਰ ਭਰ ਰੱਖਦੀ ਹਾਂ, ਉੱਧਰ ਸਾਡਾ ਚੰਗਾ ਪੁੱਤ ਚੰਡੀਗੜ੍ਹ ਵਿੱਚ ਸ਼ੀਸ਼ੀਆਂ ਦਾ ਦੁੱਧ ਪੀਂਦਾ, ਉੱਥੇ ਵੀ ਲਵੇਰਾ ਹੋਣਾ ਚਾਹੀਦਾ ਹੈ। ਇਹ ਗੱਲ ਹੌਲੀ ਹੌਲੀ ਮਹਿਤਪੁਰ ਪਹੁੰਚ ਗਈ ਅਤੇ ਚਾਚੇ ਦੇ ਮਾਮਾ ਜੀ ਨੇ ਇੱਕ ਨਵੀਂ ਸੂਈ ਝੋਟੀ ਚੰਡੀਗੜ੍ਹ ਪੁੱਜਦੀ ਕਰ ਦਿੱਤੀ। ਉਨੀ ਦਿਨੀ ਚਾਚਾ ਜੀ ਦੇ ਬੇਬੇ ਜੀ ਵੀ ਚੰਡੀਗੜ੍ਹ ਰਿਹਾ ਕਰਦੇ ਸਨ ਅਤੇ ਉਹਨਾਂ ਨੇ ਪੇਕਿਆਂ ਦਾ ਤੋਹਫ਼ਾ ਆਉਂਦੇ ਸਾਰ ਸੰਭਾਲ ਲਿਆ। ਮੱਝ ਵੀ ਇਸ ਗੱਲ ਨੂੰ ਤਰਸਦੀ ਸੀ ਕਿ ਕੋਈ ਜਾਣੇ ਪਛਾਣੇ ਹੱਥ ਉਸਨੂੰ ਲੱਗਣ, ਅਤੇ ਇਸ ਤਰ੍ਹਾਂ ਕਰਦਿਆਂ ਕਰਾਂਦਿਆਂ ਉਹ ਬੇਬੇ ਦੇ ਹੱਥ ਪੈ ਗਏ। ਬੇਬੇ ਨੇ ਜਦੋਂ ਬਾਲਟੀ ਚੁੱਕੇ ਮੈਂ ਦੇ ਨੇੜੇ ਹੋਣਾ ਤਾਂ ਮੈਂ ਨੇ ਆਰਾਮ ਨਾਲ ਧਾਰ ਕਢਵਾ ਲੈਣੀ। ਬੇਬੇ ਨੂੰ 2 ਦਿਨ ਲਈ ਮਹਿਤਪੁਰ ਜਾਣਾ ਪਿਆ ਅਤੇ ਧਾਰ ਕੱਢਣ ਦੀ ਸਮੱਸਿਆ ਖੜ੍ਹੀ ਹੋ ਗਈ। ਚਾਚੇ ਨੇ ਸੋਚ ਸਾਚ ਕੇ ਚਾਚੀ ਨੂੰ ਕਿਹਾ, ਤੂੰ ਇੰਜ ਕਰ ਕਿ ਬੇਬੇ ਵਾਲੇ ਲੀੜੇ ਪਾ ਲੈ ਅਤੇ ਉਸੇ ਤਰ੍ਹਾਂ ਦੀ ਲੋਈ ਜਿਹੀ ਉੱਪਰ ਲੈ ਕੇ ਬਾਲਟੀ ਫੜ ਕੇ ਹੇਠ ਬੈਠ। ਮੈਂ ਇਹ ਸਮਝੇਗੀ ਕਿ ਬੇਬੇ ਧਾਰ ਕੱਢ ਰਹੀ ਹੈ, ਇਸ ਤਰ੍ਹਾਂ ਕੰਮ ਬਣ ਜਾਣਾ ਹੈ, ਅਤੇ ਫਿਰ ਅੱਗੋਂ ਲਈ ਜਦੋਂ ਵੀ ਧਾਰ ਕੱਢਣੀ ਹੋਈ ਇਹੋ ਜਿਹਾ ਲੀੜੇ ਪਾ ਕੇ ਇਸ ਦੇ ਹੇਠ ਬੈਠ ਜਾਇਆ ਕਰੀ। ਚਾਚੀ ਨੇ ਜੱਕੋ ਤੱਕੋ ਕਰਦਿਆਂ ਕਿਹਾ, ਪਸ਼ੂ ਸਭ ਸਮਝਦਾ ਹੁੰਦਾ ਹੈ ਕਿ ਕਿਸ ਦੇ ਹੱਥ ਹਨ। ਫਿਰ ਵੀ ਚਾਚੇ ਦੇ ਕਹਿਣ 'ਤੇ ਬੇਬੇ ਵਾਲੇ ਲੀੜੇ ਪਾ ਲੈ। ਉਸੇ ਤਰ੍ਹਾਂ ਦੀ ਸਿਰ 'ਤੇ ਲੋਈ ਲੈ ਕੇ ਮੂੰਹ ਜਿਹਾ ਢੱਕ ਕੇ ਬਾਲਟੀ ਫੜ ਕੇ ਮੱਝ ਦੇ ਹੇਠ ਜਾ ਬੈਠੀ। ਜਾਨਵਰਾਂ ਦੀ ਸੁੰਘਣ ਅਤੇ ਪਛਾਣਨ ਸ਼ਕਤੀ ਆਮ ਮਨੁੱਖ ਨਾਲੋਂ ਵਧੇਰੇ ਤੇਜ਼ ਹੁੰਦੀ ਹੈ। ਜਦੋਂ ਚਾਚੀ ਨੇ ਮੈਂ ਦੇ ਥਣਾਂ ਨੂੰ ਹੱਥ ਲਾਇਆ ਤਾਂ ਉਸ ਨੇ 2 ਛੜਾਂ ਚਲਾ ਕੇ ਮਾਰੀਆਂ। ਬਾਲਟੀ ਇੱਕ ਪਾਸੇ ਅਤੇ ਚਾਚੀ ਦੂਜੇ ਪਾਸੇ ਬੁੜਕ ਕੇ ਵੱਜੀ। ਚਾਚਾ ਭੱਜ ਕੇ ਆਇਆ ਅਤੇ ਮੈਂ ਉਹਨੂੰ ਥਾਪੀ ਮਾਰ ਕੇ ਕਹਿਣ ਲੱਗਾ, ਆ ਖੜੀ ਰਹਿ ਬੇਬੇ ਆ ਬੇਬੇ। ਚਾਚੀ ਨੇ ਬੇਬੇ ਆ ਬੇਬੇ ਸੁਣ ਕੇ ਬਾਲਟੀ ਚਲਾ ਕੇ ਮਾਰੀ ਅਤੇ ਕਿਹਾ, ਢੱਠੇ ਖੂਹ ਵਿੱਚ ਪਵੇ ਧਾਰ, ਕੁਝ ਰਿਸ਼ਤੇ ਦਾ ਖਿਆਲ ਰੱਖਿਆ ਕਰੋ, ਬੇਬੇ ਆ ਬੇਬੇ ਆ ਲਾਈ ਆ। ਚਾਚਾ ਵੀ ਬੜਾ ਕੱਚਾ ਹੋਇਆ, ਪਰ ਮੁੜ ਘੜ ਕੇ ਉਸਦਾ ਧਿਆਨ ਮੈਂ ਦੇ ਲੇਵੇ ਵਿੱਚ ਸੀ ਅਤੇ ਉਹ ਸੋਚਦਾ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਧਾਰ ਜ਼ਰੂਰ ਕੱਢਣੀ ਚਾਹੀਦੀ ਆ, ਪਰ ਇਸ ਨੂੰ ਕਿਵੇਂ ਕੱਢਿਆ ਜਾਵੇ। ਅਖੀਰ ਚਾਚੇ ਨੇ ਆਪਣੇ ਹੱਥਾਂ 'ਤੇ ਕੁਝ ਸੁੱਕੀ ਸ਼ੱਕਰ ਪਾ ਕੇ ਹੱਥ ਚਟਾਏ। ਮੈਂ ਚੱਟਦੀ ਰਹੀ ਅਤੇ ਨਾਲੇ ਸਿਰ ਮਾਰਦੀ ਰਹੀ। ਫਿਰ ਚਾਚੇ ਨੇ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮੈਂ ਦੀ ਪਿੱਠ 'ਤੇ ਮਲਿਆ ਜੋ ਪੀਯੂਸ਼ ਤੱਕ ਲੱਗ ਗਿਆ। ਮੈਂ ਜ਼ਰਾ ਟਿਕੀ। ਚਾਚੇ ਨੇ ਸਮਝਿਆ ਕਿ ਹੁਣ ਧਾਰ ਦਾ ਮਸਲਾ ਹੱਲ ਹੋ ਜਾਵੇਗਾ। ਚਾਚਾ ਵੱਡੀ ਸਾਰੀ ਪਿੱਤਲ ਦੀ ਬਾਲਟੀ ਲੈ ਕੇ ਮੈਂ ਦੇ ਥੱਲੇ ਬਹਿ ਗਿਆ। ਚਾਚੇ ਨੂੰ ਹੈਰਾਨੀ ਭਰੀ ਖੁਸ਼ੀ ਇਸ ਗੱਲ ਦੀ ਸੀ ਕਿ ਮੈਂ ਅਜੇ ਟਿਕੀ ਖੜ੍ਹੀ ਸੀ। ਚਾਚੇ ਨੇ ਹੌਲੀ ਹੌਲੀ ਥਾਣਾ 'ਤੇ ਪਾਣੀ ਤਰੁੱਪਿਆ ਅਤੇ ਫਿਰ ਪਿਆਰ ਨਾਲ ਮੈਂ ਨੂੰ ਪਲੋਸਿਆ। ਅਖੀਰ ਪਾਣੀ ਡੋਲ ਕੇ 2 ਧਾਰਾਂ ਛੇਤੀ ਨਾਲ ਬਾਲਟੀ ਵਿੱਚ ਮਾਰੀਆਂ। ਮੈਂ ਨੂੰ ਪਤਾ ਨਹੀਂ ਕੀ ਸੁੱਝਿਆ, ਉਹ ਮਰੋੜਾ ਮਾਰ ਕੇ ਪਰੇ ਨੂੰ ਹਟ ਗਈ। ਚਾਚੇ ਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਉਹ ਛੜ ਮਾਰੇਗੀ। ਚਾਚੇ ਨੇ ਖੱਬੇ ਪਾਸੇ ਨੂੰ ਹੁਬਕੀ ਮਾਰੀ। ਮੈਂ ਵੀ ਬਚ ਗਈ ਅਤੇ ਚਾਚਾ ਵੀ ਬਚ ਗਿਆ, ਪਰ ਚਾਚੇ ਨੇ ਜਿਹੜਾ ਸਿਲਕ ਦਾ ਪਜਾਮਾ ਪਾਇਆ ਹੋਇਆ ਸੀ ਉਹ ਪਾਟ ਗਿਆ। ਚਾਚੀ ਫਟੇ ਪਜਾਮੇ ਵੱਲ ਵੇਖ ਕੇ ਬੜਬੜ ਕਰ ਰਹੀ ਸੀ। ਚਾਚੇ ਨੂੰ ਕਹਿਣ ਲੱਗੀ, ਤੁਸੀਂ ਇਹ ਮੱਝ ਜਿੱਥੋਂ ਲਿਆਏ ਹੋ ਉੱਥੇ ਛੱਡ ਕੇ ਆਵੋ, ਜਾਂ ਫਿਰ ਬੇਬੇ ਨੂੰ ਕਹੋ ਕਿ ਉਹ ਆਪਣੇ ਸਾਰੇ ਟੂਰ ਪ੍ਰੋਗਰਾਮ ਕੈਂਸਲ ਕਰੇ ਅਤੇ ਜਿੰਨਾ ਚਿਰ ਇਹ ਧਾਰਾਂ ਦਿੰਦੀ ਆ ਉਹ ਕਰ ਰਿਹਾ ਕੰਨ। ਚਾਚੇ ਨੇ ਸਮਝਿਆ ਕਿ ਗੱਲ ਵੱਧਦੀ ਵੱਧਦੀ ਮੈਂ ਦੀ ਧਾਰ ਤੋਂ ਨੌਂ ਸੱਸ ਦੇ ਰਿਸ਼ਤੇ 'ਤੇ ਪੁੱਜ ਗਈ ਹੈ। ਚਾਚਾ ਬੜਬੜ ਕਰਦਾ ਹੋਇਆ ਕਹਿਣ ਲੱਗਾ, ਸਾਡੇ ਸਮਾਜ ਵਿੱਚ ਨੂੰਹ ਸੱਸ ਦੇ ਸੰਬੰਧਾਂ ਦਾ ਬੜਾ ਪੁਆੜਾ ਹੈ। ਨੂੰਹ ਸੱਸ ਦਾ ਝਗੜਾ ਤਾਂ UNO ਵੀ ਨਹੀਂ ਨਿਪਟਾ ਸਕਦਾ। ਇਸ ਨੂੰ ਹੁਣ ਹੋਰ ਕੋਈ ਢੰਗ ਨਾਲ ਨਹੀਂ ਸੁੱਝਿਆ ਤਾਂ ਮੈਂ ਦੇ ਬਹਾਨੇ ਆਪਣੇ ਹਿਰਦੇ ਵਿੱਚ ਆਪਣੀ ਸੱਸ ਪ੍ਰਤੀ ਭਰਿਆ ਹੋਇਆ ਕੀਨਾ ਪ੍ਰਗਟ ਕਰ ਰਹੀ ਹੈ। ਚਾਚੀ ਬੜਬੜ ਕਰਨ ਲੱਗੀ। ਗੱਲ ਮੈਂ ਦੀ ਧਾਰ ਕੱਢਣ ਤੋਂ ਨੂੰਹ ਸੱਸ ਦੇ ਬਾਦ ਵਿਵਾਹ ਤੱਕ ਚਲੀ ਗਈ। ਚਾਚੇ ਨੇ ਪੂਰੀ ਦਲੇਰੀ ਨਾਲ ਬੇਬੇ ਦਾ ਪੱਖ ਪੂਰਿਆ। ਚਾਚੀ ਵੀ ਕੁਝ ਠੰਡੀ ਹੋ ਗਈ। ਚਾਚੇ ਨੇ ਧਾਰ ਕੱਢਣ ਨੂੰ ਇੱਕ ਚੈਲੰਜ ਸਮਝਿਆ ਅਤੇ ਮਨ ਹੀ ਮਨ ਕਹਿਣ ਲੱਗਾ, ਹੁਣ ਭਾਵੇਂ ਕੁਝ ਹੋ ਜਾਵੇ ਧਾਰ ਅਸੀਂ ਆਪ ਕੱਢਿਆ ਕਰਾਂਗੇ। ਚਾਚਾ ਸਾਰਾ ਦਿਨ ਸੈਕਟਰੋ ਸੈਕਟਰੀ ਤੁਰਿਆ ਫਿਰਦਾ ਰਿਹਾ ਅਤੇ ਧਾਰ ਕੱਢਣ ਬਾਰੇ ਪੁੱਛ ਗਿੱਛ ਕਰਦਾ ਰਿਹਾ। ਉਸਨੇ ਵੇਖਿਆ ਕਿ ਗੁੱਜਰਾਂ ਦੇ ਛੋਟੇ ਛੋਟੇ ਬੱਚੇ ਵੱਡੀਆਂ ਵੱਡੀਆਂ ਮੱਝਾਂ ਅਤੇ ਗਾਈਆਂ ਦੀ ਧਾਰ ਕੱਢ ਲੈਂਦੇ ਸਨ। ਕਈ ਥਾਈਂ ਨਵੀਆਂ ਵਿਆਹੀਆਂ ਜਨਾਨੀਆਂ ਨੂੰ ਧਾਰ ਕੱਢਦਿਆਂ ਤੱਕਿਆ। ਚਾਚਾ ਸੋਚਣ ਲੱਗਾ ਕਿ ਮੈਂ ਬੱਚਿਆਂ ਅਤੇ ਜਨਾਨੀਆਂ ਤੋਂ ਵੀ ਨਿਗਰਿਆ ਹੋਇਆ ਹਾਂ ਕਿ ਧਾਰ ਨਹੀਂ ਕੱਢ ਸਕਦਾ। ਧਾਰ ਜ਼ਰੂਰ ਨਿਕਲੇਗੀ ਅਤੇ ਅਵਸ਼ ਨਿਕਲੇਗੀ। ਜੇ ਸਾਨੂੰ ਖੁਦ ਧਾਰ ਕੱਢਣੀ ਵੀ ਨਾ ਆਈ ਤਾਂ ਐਸਾ ਨਾ ਹੋਵੇ ਕਿ ਮਾਮਾ ਜੀ ਆਪਣੀ ਮਾਝੀ ਮੋੜ ਕੇ ਲੈ ਜਾਣ। ਇਸ ਲਈ ਜਿਵੇਂ ਕਿਵੇਂ ਹੋਵੇ ਖੁਦ ਧਾਰ ਕੱਢਣੀ ਸਿੱਖਾਂਗੇ। ਚਾਚੇ ਨੇ ਫਟਾਫਟ ਨਵਾਂ ਪਜਾਮਾ ਪਾਇਆ ਅਤੇ ਡੰਗਰਾਂ ਦੇ ਡਾਕਟਰ ਕੋਲ ਚਲੇ ਗਿਆ। ਉਸ ਨਾਲ ਸਲਾਹ ਮਸ਼ਵਰਾ ਕੀਤਾ। ਉਸਨੇ ਧਾਰ ਕੱਢਣ ਦੀ ਇੱਕ ਬਹੁਤ ਵਧੀਆ ਜੁਗਤ ਦੱਸੀ ਅਤੇ ਇਹ ਵੀ ਦੱਸਿਆ ਕਿ ਮੈਂ ਗਾਂ ਭਾਵੇਂ ਕਿੱਡੀ ਮਾਰ ਖੁੰਡ ਕਿਉਂ ਨਾ ਹੋਵੇ ਉਸਦੀ ਪੂਰੀ ਧਾਰ ਕੱਢੀ ਜਾ ਸਕਦੀ ਹੈ ਅਤੇ ਕਿਸੇ ਕਿਸਮ ਦੀ ਛਾੜ ਛੋੜ ਦਾ ਵੀ ਕੋਈ ਖਤਰਾ ਨਹੀਂ ਰਹਿੰਦਾ। ਚਾਚੇ ਨੇ ਡੰਗਰਾਂ ਦੇ ਡਾਕਟਰ ਦੀ ਸਲਾਹ ਨਾਲ ਜੋ ਨਵੀਂ ਜੁਗਤ ਦੱਸੀ ਸੀ ਉਸ ਮੁਤਾਬਕ ਆਪਣੀ ਮੈਂ ਦੀ ਧਾਰ ਕੱਢੀ। ਧਾਰ ਕੱਢਦਿਆਂ ਕੱਢਦਿਆਂ ਬਾਲਟੀ ਭਰ ਲਈ ਗਈ ਅਤੇ ਚਾਚਾ ਇੰਨਾ ਖੁਸ਼ ਹੋਇਆ ਜਿਵੇਂ ਉਸਨੇ ਮੈਂ ਦੀ ਧਾਰ ਨਹੀਂ ਕੱਢੀ ਹੁੰਦੀ ਸਗੋਂ ਹਿੰਦੁਸਤਾਨ ਵਿੱਚ ਚਿੱਟੇ ਇਨਕਲਾਬ ਦਾ ਮੁੱਢ ਬੰਨਿਆ ਹੁੰਦਾ ਹੈ। ਅਤੇ ਦੋਸਤੋ, ਤੁਸੀਂ ਸੁਣ ਰਹੇ ਸੀ ਗੁਰਨਾਮ ਸਿੰਘ ਤੀਰ ਹੋਣਾ ਦਾ ਲਿਖਿਆ ਹੋਇਆ ਵਿਅੰਗ, ਚਾਚਾ ਚੰਡੀਗੜ੍ਹੀਆ ਨੇ ਧਾਰ ਕੱਢੀ। ਅਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦਾ। ਫਿਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।